ਸਪੁੱਤਰ ਦੀ ਸ਼ਾਦੀ ਦੇ ਨਿਮਿਤ ਸਤਸੰਗ ਕਰਨ ਵਾਸਤੇ ਮੁੱਖ ਲਕਸ਼ ਹੈ ਸਤਸੰਗ। ਇੱਥੇ ਸਾਰੇ ਇਕੱਠੇ ਹੋਏ ਨੇ, ਸ਼ਾਦੀ ਤੋਂ ਬਾਅਦ ਹੁੰਦੀ ਰਹੇਗੀ, ਉਹ ਕਰਦੇ ਰਹਿਣਗੇ। ਅਸੀਂ ਵੀ ਸਾਰੇ ਇਕੱਠੇ ਹੋਏ ਹਾਂ, ਸਤਸੰਗੀ ਪਰਿਵਾਰ ਸਾਰੇ ਹੋਰ ਵੀ, ਕਿ ਇਹ ਜਿਹੜਾ ਕਾਰਜ ਹੈ ਇਹਦੀ ਸ਼ੁਰੂਆਤ ਇਸ ਵਾਸਤੇ ਹੋਵੇ ਕਿ ਸਤਸੰਗ ਮੁੱਖ ਰੱਖਦੇ ਹੋਏ ਅੱਗੇ ਤੋਂ ਕੇ ਯਾਤਰਾ ਸਫਲ ਹੁੰਦੀ ਹੈ। ਇਹਨਾਂ ਦਾ ਹੀ ਪਿਆਰ ਹੈ, ਕੋਈ ਕਾਲਸਪੁਰ ਕੁਟੀਆ ਸਭਾ ਤਾਂ ਲੱਗਦੀ ਰਹਿੰਦੀ ਹੈ, ਤਾਂ ਇਹਨਾਂ ਨੇ ਬਹੁਤ ਪਿਆਰ ਨਾਲ ਬਾਰ ਬਾਰ ਕਹਿੰਦੇ ਰਹੇ ਸੀ, ਤਾਂ ਪਹਿਲਾਂ ਕਈ ਵਾਰ ਕਿਹਾ ਸੀ ਵੀ ਸਭਾ ਕੁਟੀਆ ਅਸੀਂ ਲਗਾਵਾਂਗੇ, ਤਾਂ ਇਹਨਾਂ ਨੇ ਬਹੁਤ ਹੀ ਪਿਆਰ ਨਾਲ ਬਾਰ ਬਾਰ ਕਹਿੰਦੇ ਹੋਏ ਕਿਹਾ ਵੀ ਚਲੋ। ਤਾਂ ਇਹਨਾਂ ਦਾ ਪਿਆਰ ਹੀ ਸੀਗਾ ਕਿ ਖਾਲਸਪੁਰ ਦੀ ਕੁਟੀਆ ਅੱਜ ਇਹਨਾਂ ਦੇ ਵਿਹੜੇ 'ਤੇ ਸਜੀ ਹੋਈ ਹੈ, ਅਸੀਂ ਸਾਰੇ ਬੈਠੇ ਹੋਏ ਹਾਂ। ਔਰ ਇਹਦੇ ਨਾਲ ਸਾਨੂੰ ਥੋੜ੍ਹੀਆਂ ਗੱਲਾਂ ਪੁਰਾਣੀਆਂ ਯਾਦ ਆ ਰਹੀਆਂ, ਮਹਾਰਾਜ ਜੀ ਦੇ ਮੂੰਹੋਂ ਸੁਣੀਆਂ, ਅੱਜ ਇਹਨਾਂ ਤੋਂ ਵੀ ਪੁੱਛਦੇ ਸੀਗੇ। ਖਾਲਸਪੁਰ ਦੀ ਜਿਹੜੀ ਕੁਟੀਆ ਹੈ, ਬਹੁਤ ਲੋਕਾਂ ਨੂੰ ਨਹੀਂ ਪਤਾ ਇਤਿਹਾਸ ਦਾ, ਜਿਸ ਤਰ੍ਹਾਂ ਕਿੰਨੀਆਂ ਗਏ ਸੀਗੇ ਨਹੀਂ ਪਤਾ ਸੀ ਲੋਕਾਂ ਨੂੰ, ਬੱਚਿਆਂ ਨੂੰ ਵੀ ਸ਼ਾਇਦ ਜਾਣਕਾਰੀ ਨਾ ਹੋਵੇ ਖਾਲਸਪੁਰ ਦੇ ਵੀ, ਲੇਕਿਨ ਫਿਰ ਵੀ ਉਹ ਜਾਣਕਾਰੀ ਬਹੁਤ ਪਵਿੱਤਰ ਹੈ, ਉਹਦੀ ਯਾਦ ਕਰਦੇ ਹੈ। ਤਦ ਇਹ ਗੱਲ ਹੈ ਜਦ ਕੁਟੀਆ ਨਹੀਂ ਬਣੀ ਸੀਗੀ, ਕੋਈ ਮਕਾਨ ਨਹੀਂ ਸੀਗਾ, ਬਿਲਡਿੰਗ ਨਹੀਂ ਸੀ, ਕੁਟੀਆ ਨਹੀਂ ਸੀਗੀ, ਲੇਕਿਨ ਕਮਲੀ ਵਾਲਿਆਂ ਦੇ ਸਤਸੰਗ ਹੁੰਦੇ ਹੁੰਦੇ ਸੀ, ਜਗ੍ਹਾ ਜਗ੍ਹਾ ਸਤਸੰਗ ਲੱਗਦੇ ਸੀਗੇ, ਕਿਤੇ ਕਿਤੇ ਜਗ੍ਹਾ ਬਣ ਵੀ ਗਈ ਸੀਗੀ। ਤਾਂ ਮਹਾਰਾਜ ਜੀ ਕਮਲੀ ਵਾਲੇ ਮਹਾਰਾਜ ਜੀ ਦੇ ਮੂੰਹ ਹੀ ਅਸੀਂ ਸੁਣਿਆ, ਕਿਸੇ ਹੋਰ ਪੜਾਵ 'ਤੇ ਸਤਸੰਗ ਚੱਲਿਆ ਕਰਦੇ ਸੀ, ਸਭਾ ਲੱਗਦੀ ਸੀ। ਤਾਂ ਇੱਥੇ ਇੱਕ ਸੱਜਣ ਸੀਗੇ ਹਵਲਦਾਰ ਜੀ, ਫੌਜ ਤੋਂ ਰਿਟਾਇਰ ਸੀਗੇ, ਇਹ ਸੱਜਣ ਉਹਨਾਂ ਦੇ ਦਾਦਾ ਜੀ ਦੇ ਚਾਚਾ ਸੀਗੇ। ਤਾਂ ਉਹਨਾਂ ਦੀ ਵੀ ਬਹੁਤ ਇੱਛਾ ਸੀ ਕਿ ਸਾਡੇ ਪਿੰਡ ਵੀ ਮਹਾਰਾਜ ਜੀ ਦਾ ਸਤਸੰਗ ਹੋਵੇ, ਸਭਾ ਹੋਵੇ ਉਹਨਾਂ ਦੀ, ਲੇਕਿਨ ਕੋਈ ਜਗ੍ਹਾ ਖਾਸ ਚਾਹੀਏ, ਖੁੱਲ੍ਹੀ ਜਿਹੀ ਜਗ੍ਹਾ ਚਾਹੀਏ, ਕੋਈ ਘੱਟ ਹੋ ਜਾਂਦਾ ਸੀਗਾ, ਜਗ੍ਹਾ ਉਸ ਵੇਲੇ ਕੋਈ ਸੀਗੀ ਨਹੀਂ। ਔਰ ਮਹਾਰਾਜ ਜੀ ਦਾ ਦੌਰਾ ਜਿਸ ਵੇਲੇ ਚੱਲ ਪਿਆ ਫਿਰ ਖਤਮ ਹੋ ਗਿਆ, ਉਹ ਟਾਈਮ ਸੀਗੇ ਜਦ ਕਣਕ ਅਜੇ ਪੱਕੀ ਨਹੀਂ ਸੀਗੀ, ਲੇਕਿਨ ਪੱਕਣ ਵਾਲੀ ਸੀਗੀ, ਸਮਝ ਲਓ ਮਹੀਨਾ ਕੁ ਰਹਿੰਦਾ, ਡੇਢ ਮਹੀਨਾ ਰਹਿੰਦਾ। ਤਾਂ ਜਗ੍ਹਾ ਦੀ ਘਾਟ ਉਹਨਾਂ ਨੇ ਕਿਸ ਤਰ੍ਹਾਂ, ਜਗ੍ਹਾ ਕਿਸ ਤਰ੍ਹਾਂ ਬਣਾਈ, ਸਾਰੀ ਕਣਕ ਹੀ ਬਾਤ ਤੀ, ਬਿਲਕੁਲ ਪਲੇਨ ਕਰਤੀ, ਕੋਈ ਕਣਕ ਦੀ ਬੱਲੀ ਉੱਥੇ ਨਹੀਂ ਹੈ, ਸੁਹਾਗਾ ਫੇਰ ਕੇ ਐਂ ਪੱਕੀ ਕਰਕੇ ਟੈਂਟ ਲਾਉਣੇ ਸ਼ੁਰੂ ਕਰ। ਇਹ ਹੈ ਉਹ ਕਿਸ ਤਰ੍ਹਾਂ ਭਾਵਨਾ ਪਿਆਰ ਨਾਲ ਉਹਨਾਂ ਨੇ ਇਹ ਖਾਲਸਪੁਰ ਕੁਟੀਆ ਦੀ ਨੀਂਹ ਰੱਖੀ ਹੈ। ਇੱਕ ਤਾਂ ਇੱਟ ਪੱਥਰਾਂ ਨਾਲ ਨੀਂਹ ਰੱਖੀ ਜਾਂਦੀ ਹੈ, ਇੱਕ ਪਿਆਰ ਨਾਲ, ਤਿਆਗ ਨਾਲ, ਸੇਵਾ ਨਾਲ। ਜਦ ਮਹਾਰਾਜ ਜੀ ਨੂੰ ਕਮਲੀ ਵਾਲਿਆਂ ਨੂੰ ਇਹ ਖਬਰ ਮਿਲੀ, ਮਹਾਰਾਜ ਜੀ ਕਹਿੰਦੇ ਹੁਣ ਇਹਦੇ ਬਾਅਦ ਕਿਲ੍ਹਾ ਰਹਿ ਪਰ ਵਾਪਸ ਜਾਵਾਂਗੇ, रामपुरी जी उसे के सारे जन महाराज जी उन्हें खेत बात था सारा हूं तो उसे जाना ही पड़ेगा। कोई ये नहीं कि मैं खेत बाटता हूं आंदे क्यों नहीं, इस तरह ना कोई जोर नहीं है, जोर भी नहीं, तैयारी पूरी है, अर्जी साड़ी और मर्जी थोड़ी है और ओदा परिणाम होया सभा लगी बड़े जोरा शोरा ना लगी और होली होली वो कुटिया दारू प्रतारण कर दी गई। बाद होर संगत भी बहुत जुड़ी, पंडित वेद प्रकाश जी को राले दुआले दे इन्हां दे सत्संगी इन्हां दे बुजुर्ग राम प्रकाश जी सा नाम ना से ना था ना है राम कृष्ण जी ओ आए वो आले दुआला ओ विचारशील से समझदार से गए ते खेती करदे से सारिया ने मिलजुल के खूब जोर शोराना इतने सत्संग का प्रभाव चलाया। एक कुटिया भी नींव रखी गई प्यार सत्कार ना त्याग ता वही परंपरावां चल रही हैं। साडा ख्याल है ये पहले ही मौका होया होएगा जब ब्याह सभा दोनों इकट्ठे हो गई आनंद कारज नाले सभा सत्संग खैर असी अपना काम करके चले जावांगे होका दे के चले जावांगे और वो सारे काम बाद च करते चले जाएंगे। तो इस प्रसंग च ये आनंद कारज का मौका है। आनंद शब्द बहुत बढ़िया, विवाह कह दिए शादी कह लिए आनंद आनंद की प्राप्ति वास्ते जड़ा कार्य किया जाता जड़ा विवाह कार्य किया जाता तो गृहस्थ का लक्ष्य ये है। ऋषिया ने चार आश्रम बनाए ब्रह्मचर्य आश्रम फिर उसके बाद गृहस्थ आश्रम फिर वानप्रस्थ आश्रम है उसके बाद संन्यास आश्रम है। चार पड़ाव हैं कि उन्हां पड़ावां तो यात्रा अगे अगे करदा होया प्राणी अगे बढ़दा चला जांदा और शरीर रहिंदे रहिंदे आखिरी टाइम तक जे सही तरीके नाल यात्रा उहदी होवे तां आनंद रूप परमात्मा दी प्राप्ति कर लेगा। तां इह जिहड़ा गृहस्थ आश्रम है गृहस्थ च प्रवेश है एक बहुत बड़ा पड़ाव है। जे असी इस लक्ष्य नू सामने रखते हुए गृहस्थ च जाने हैं तो गृहस्थ आश्रम बहुत सुखी होएगा, परम सुख की प्राप्ति का रस्ता उतों निकल आएगा। आ कुछ विरले शूरवीर विरत अंतर्मुख साधक जेड़े सीधे ही छलांग लगा लेंदे हैं जिहड़े गृहस्थ आश्रम च जाण दी उन्हां नूं लोड़ नहीं क्योंकि उन्हां नूं पहलां ही अंदर दी झलक मिल जांदी है सोझी मिल जांदी है शरीर दे अंदर बैठे परमात्मा दी झलक मिलदी है। तां उह कहिंदे बस असीं तां हुण सीधे अंदर ही अपने बैठे पता लग गया असीं सीधे ही परमात्मा दी प्राप्ति दी साधना करांगे उन्हां नूं जरूरत नहीं है गृहस्थ आश्रम च जाण दी। लेकिन आम तौर ते क्योंकि इह स्थिति तां बहुत जरूरी है कोई विरला ही सीधी छलांग लगाएगा लेकिन आम जनता सारी दी सारी वो हौली हौली पड़ाव रखते करते करते अगे यात्रा चलती है। पहला आश्रम सेगा माता पिता दे घर च माता पिता की छत्र छाया च पढ़ाई लिखाई करनी अपने जीवन नू तैयार करना और ये सोच रखनी कि मेरा जीवन का लक्ष्य क्या है और उस लक्ष्य की प्राप्ति वास्ते कदम चकने। जे अजे संसार का आकर्षण मतलब अजे शरीर च थोड़ी जी मैं बुद्धि मैं आ शरीर हाँ मैं स्त्री हाँ मैं पुरुष हाँ जब तक इस तरह की कुछ बोध है, सोझ है शरीर दे, इंद्रिय चिंतरा नु लेके सुरत है, तब बहुत उचित है कि वो ग्रस्त आश्रम से जाएगा। लेकिन जो शरीर के अंदर को सोझी मिलनी शुरू हो गई, फिर उदे वास्ते कोई बंधन नहीं। यद हरे व विरजेत तद हरे व प्रवरजेत गृहादवा बना दवा। आज ने जितो वैराग हो जाए उतो के छलांग लगा सकता। पर असि कह रहे हैं बहुत विरला कोई होएगा। हाँ तो जेनू ए बोध है कि मैं स्त्री हूँ, मैं लड़की हूँ, जेनू ये पता कि मैं आदमी है, मैं पुरुष हाँ, शरीर लेकर ही तो है, आत्मा ना स्त्री है ना पुरुष है, सूक्ष्म शरीर से भी कोई भेद नहीं है, वो तो स्त्री पुरुष दोनों तो ऊपर है। तो जेदे मन च ये ख्याल है शरीर च ये बोध है कि मैं स्त्री हाँ, पंजाब या भारत की धरती तो लैके कहिए, मैं कल्ला किस तरह इन्ना जीवन व्यतीत करांगी, मैंने कोई आसरा चाहिदा बाहर दा, क्योंकि अजे जो परमात्मा मेरे हिरदे च बैठा ओदा आसरा मैनू नहीं दिख रहा है, तो परमात्मा दा ही आसरा, जिनू ओदे परमात्मा दे आसरा है ओदे बाहर नहीं फड़ी परमात्मा ने, ओदी परमात्मा ने परमात्मा दी ओ ने, जिनू इस तरह दा है, जिनू कोई आसरा चाहिदा रहने वास्ते, मकान चाहिदा, कोई पैसा चाहिदा, इस तरह शरीर च है तो बहुत अच्छा है। वो कभी कहते हैं विशेष रूपे भारत की सभ्यता इस तरह लेके कि लड़की है सारी उम्र कली किदां बतीत करेगी, लड़का है सारी उम्र कले कित्थे नठदा पजदा फिरेगा, भटक जाएगा। जब इस तरह की स्थिति होंदी है तो लड़की लड़के का एक मेल करा दिता जाता कि तुसी मिल के दुख सुख च इकट्ठे अगे बढ़ते चले जाना, बढ़ते चले जाओगे, जे मिल के चलोगे तो थोड़ा गृहस्थ जरा आश्रम बन जाएगा, और फिर तुसी हौली हौली परम आनंद की प्राप्ति के रस्ते से भी चल सकोगे। जब जिम्मेवारियों तो फारग हो गए तो उ जरा सीधी छलांग लगा के संन्यासी काम करता उ काम को दूसरा भी कर सकता है। तो गृहस्थ आश्रम का प्रयोजन क्या है? आनंद की प्राप्ति ठीक है, लेकिन असि कहे सुख की प्राप्ति, विषयों की प्राप्ति इन्ना ही नहीं, धन की प्राप्ति इन्ना ही नहीं है। गृहस्थ आश्रम का प्रयोजन है परम आनंद की प्राप्ति, वो जो साढ़े अखां के सामने है। लेकिन ख्याल ये समझ लेना असि सीधी छलांग नहीं लगा सकते, इस करके असि गृहस्थ आश्रम च प्रवेश किया। गृहस्थ आश्रम का मतलब यह है कि दो शरीर, स्त्री और पुरुष दोनों इकट्ठे हुए, और वो धारणा भी करते हैं, संकल्प भी लेंदे हैं कि असी सारी उम्र सुख दुख च बड़ी खुशी ना इकट्ठे रवांगे, सुख च ही नहीं दुख च। लेकिन ये जड़ा गृहस्थ आश्रम च प्रवेश है खाली दो जीवां दा ही नहीं है, स्त्री पुरुष दा ही, लड़के लड़की दा ही नहीं। हाँ हाँ वो विदेशी सभ्यता की गल छड़ दे, वो तो कहते कुड़ी मुंडे ने ब्याह कराया, ब्याह करा दे बाद चलो कल्ले हो गए, माता पिता तो अगले हो गए, माता पिता के घर नूं छड़ता अलग रह रहे हैं, और उहदा परिणाम यह हुंदा दो चार साल बाद जा 15 दिन बाद महीने बाद तलाक हो गया, ओदे बाद नई जगह, फिर ओदे बाद फिर नई जगह, फिर ओदे बाद नई जगह, चलती रहती यात्रा इसी तरह से। क्योंकि उन्होंने लक्ष्य सिर्फ इन्ना ही है शारीरिक सुख, खाने पीने का सुख। जब तक पति पत्नी च आपस च मेल है, कट्ठे बैठ के खाते पीते हैं, ठीक है। हाँ उत्थे तक भी सानू, असीं गए सी कनेडा, वो रेस्टोरेंट अपने बंदे चलाते हैं, ਕਹਿੰਦੇ ਜੀ ਇੱਥੇ ਤਾਂ ਅਜੀਬ ਜਿਹੀ ਗੱਲ ਹੈ, ਪਤੀ ਪਤਨੀ ਕਹਿੰਦੇ ਸਾਡੇ ਰੈਸਟੋਰੈਂਟ ਆਉਂਦੇ ਆਮਣੇ ਸਾਹਮਣੇ ਖਾਣਾ ਖਾਂਦੇ ਆ, ਪਤੀ ਆਪਣਾ ਬਿੱਲ ਕਰ ਕੇ ਦਿਨ ਦਿੰਦੀ ਆ, ਪਤਨੀ ਆਪਣਾ ਦਿਨ ਦਿੰਦੀ। ਇੱਥੇ ਤੱਕ ਹਾਲਤ ਵੀ ਹੈ, ਪਰ ਜਦ ਤੱਕ ਮਿਲ ਕੇ ਬਿੱਲ ਦੇ ਰਹੇ ਖਾਣਾ, ਅੱਛਾ ਪਤੀ ਆਪਣਾ ਆਰਡਰ ਕਰਦਾ, ਪਤਨੀ ਆਪਣਾ ਆਰਡਰ ਕਰਦਾ, ਮੈਂ ਆਹ ਖਾਣਾ ਮੈਂ ਆਹ ਖਾਣਾ। ਹਾਂ ਜੇ ਤਾਂ ਫਿਰ ਜ਼ਿਆਦਾ ਫਿਰ ਤੂੰ ਆਪਣਾ ਬਿੱਲ ਪੇ ਕਰ, ਹਾਂ ਰਹਿਣਾ ਇੱਕ ਛੱਤ ਵਿਹਲੇ ਜਦ ਤੱਕ ਜੀ ਕਰਦਾ, ਉਹਦੇ ਬਾਅਦ ਇਕੱਲੇ ਇਕੱਲੇ। ਉਹ ਲਕਸ਼ ਕਿਆ ਹੈ? ਹੈ ਤਾਂ ਸਰੀਰ ਚ ਮੈਂ ਬੁੱਧੀ, ਲੇਕਿਨ ਸਰੀਰ ਚ ਹੀ ਫਸੇ ਫਸੇ ਫਸੇ। ਹਾਂ ਹੁਣ ਕਿਤੇ ਕਿਤੇ ਉੱਥੇ ਵੀ ਸਮਝ ਆਉਣੀਆਂ ਸ਼ੁਰੂ ਹੋ ਗਈਆਂ, ਇਹ ਵੀ ਗੱਲਾਂ ਚੱਲਦੀਆਂ। ਆਪਸ ਚ ਪਿਆਰ ਵੀ ਹੈ, ਬੜੇ ਅੱਛੇ ਅੱਛੇ ਲੋਕ ਵੀ ਹੈ ਉੱਥੇ, ਬੜੇ ਪਿਆਰੇ ਵੀ ਆਪਸ ਬੱਚਿਆਂ ਵਾਸਤੇ ਬੜਿਆਂ ਵਾਸਤੇ ਬੜਾ ਤਿਆਗ ਸੇਵਾ ਵੀ ਕਰਦੇ ਆ। ਪਰ ਇਹ ਕਲਚਰ ਵੀ ਜਿਹੜੀ ਉੱਥੇ ਚੱਲ ਰਹੀ ਹੈ, ਅਸੀਂ ਇਸ ਕਰਕੇ ਉਹ ਕਲਚਰ ਦਾ ਨਾਂ ਲੈ ਰਹੇ ਹਾਂ, ਇੱਧਰ ਵੀ ਆਉਣੀ ਸ਼ੁਰੂ ਹੋ ਗਈ। ਇਹ ਨਾ ਕਹੋ ਜੀ ਬਹੁਤ ਬੜੇ ਹੋ ਗਏ, ਉਹ ਹੀ ਸੱਭਿਅਤਾ ਦਾ ਤਾਂ ਮੇਰ ਤੇਰੇ ਦੀ ਇੱਧਰ ਵੀ ਪ੍ਰਵੇਸ਼ ਹੋਣੀ ਸ਼ੁਰੂ ਹੋ ਗਈ ਹੈ। ਉਸ ਕਰਕੇ ਸਾਡੇ ਪਾਸ ਬਹੁਤ ਇਸ ਤਰ੍ਹਾਂ ਦੇ ਕਿੱਸੇ ਆਉਂਦੇ ਹੈ। ਪਤੀ ਪਤਨੀ ਚ ਅਸ਼ਾਂਤੀ, ਦੁੱਖ, ਝਗੜੇ, ਕੋਈ ਕੋਈ ਸ਼ਿਕਾਇਤ ਹੈ, ਕੋਈ ਕੋਈ ਸੱਸ ਠੀਕ ਨਹੀਂ ਹੈ, ਸਹੁਰਾ ਠੀਕ ਨਹੀਂ ਹੈ, ਘਰ ਵਾਲਾ ਤਾਂ ਮੇਰੀ ਗੱਲ ਮੰਨਦਾ ਹੀ ਨਹੀਂ। ਮੈਂ ਤਾਂ ਭਜਨ ਕਰਨਾ ਚਾਹੁੰਦੀ ਹਾਂ, ਕਹਿੰਦੇ ਭਜਨ ਨਹੀਂ ਕਰਨਾ। ਇਹ ਸਮੱਸਿਆ ਆਉਣੀਆਂ ਸ਼ੁਰੂ ਹੋ ਗਈ, ਕਿਉਂਕਿ ਉਹ ਜਿਹੜੀ ਬਾਹਰ ਦੀ ਸਭਿਅਤਾ ਹੈ ਉਹਦਾ ਪ੍ਰਵੇਸ਼ ਹੋ ਗਿਆ। ਆ ਲੜਕਿਆਂ ਦੀ ਸ਼ਿਕਾਇਤ ਦੀ ਗੱਲ ਨਹੀਂ ਕਰਦੇ, ਲੜਕਿਆਂ ਦਾ ਵੀ ਹਾਲ। ਜਦ ਦੀ ਘਰ ਵਾਲੀ ਆਈ ਹੈ, ਇਹ ਜਾਦੀ ਆਈ ਹੈ, ਮੇਰੇ ਮਾਤਾ ਪਿਤਾ ਦਿਨ ਖੁੱਡੀ ਲਾ ਕੇ ਰੱਖਿਆ, ਘਰ ਚ ਕਿਸੇ ਦੀ ਗੱਲ ਸੁਣਦੀ ਨੀ। ਪਹਿਲਾਂ ਆਰਾਮ ਨਾਲ ਸੀਗੇ, ਹੁਣ ਤਾਂ ਬੁਰੇ ਹਾਲ ਹੋ ਗਏ। ਸ਼ਿਕਾਇਤਾਂ ਸ਼ਿਕਾਇਤਾਂ ਦੋਨੋਂ ਪਾਸਿਆਂ, ਕਾਰਨ ਕਿਆ ਹੈ? ਕਾਰਨ ਹੈ, ਵੱਡਾ ਕਾਰਨ ਤਾਂ ਕਹਿ ਦੀ, ਉਹ ਤਾਂ ਸਮਝ ਨਹੀਂ ਆਉਣਾ। ਅਸਲੀ ਕਾਰਨ ਤਾਂ ਇਹੀ ਹੈ ਕਿ ਲਕਸ਼ ਪਰਮ ਸੁੱਖ ਨਹੀਂ ਹੈ। ਨਾ ਚਾਹੇ ਕਹਿ ਦਿਓ ਕਿ ਮੈਂ ਭਜਨ ਕਰਨਾ ਚਾਹੁੰਦਾ, ਪਤਨੀ ਭਜਨ ਨਹੀਂ ਕਰਨ ਦਿੰਦੀ। ਪਤਨੀ ਕਹਿੰਦੀ ਮੈਂ ਭਜਨ ਕਰਨਾ ਚਾਹੁੰਦੀ ਹੈ, ਪਤੀ ਕਰਨ ਨਹੀਂ ਦਿੰਦਾ। ਨਾ ਚਾਹੇ ਕਹਿ ਦਿਓ, ਲੇਕਿਨ ਜਿਹੜੇ ਵੀ ਇਸ ਤਰ੍ਹਾਂ ਦੀ ਸ਼ਿਕਾਇਤ ਕਰਦੇ ਆ, ਉਹਨਾਂ ਦਾ ਭਜਨ ਤੋਂ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ। ਉਹਨਾਂ ਨੂੰ ਪਤਾ ਹੀ ਨਹੀਂ ਭਜਨ ਕਿਸ ਵਾਸਤੇ, ਭਜਨ ਹੈ ਕਿਆ, ਔਰ ਭਜਨ ਨਾ ਹੁੰਦਾ ਕਿਆ ਹੈ। ਜਿੱਥੇ ਵੀ ਕੋਈ ਸ਼ਿਕਾਇਤ ਆਉਂਦੀ ਹੈ ਗ੍ਰਸਥ ਆਸ਼ਰਮ ਚ ਜਾ ਕੇ, ਚਾਹੇ ਪਤਨੀ ਵੱਲੋਂ ਹੋਵੇ ਚਾਹੇ ਪਤੀ ਵੱਲੋਂ ਹੋਵੇ, ਕਿ ਜਦ ਦਾ ਵਿਆਹ ਹੋਇਆ ਮੇਰਾ ਭਜਨ ਕਰਨ ਨੂੰ ਤਾਂ ਕਰਨ ਹੀ ਨਹੀਂ ਮੈਨੂੰ ਕੋਈ ਦਿੰਦਾ, ਕਿਉਂਕਿ ਪਤਾ ਹੀ ਨਹੀਂ ਭਜਨ ਹੈ। ਰਸੋਈ ਦਾ ਟਾਈਮ ਹੋਵੇ ਅੱਖਾਂ ਬੰਦ ਕਰਕੇ ਮਾਲਾ ਫਿਰਨੀ ਕੋਈ ਭਜਨ ਹੁੰਦਾ? ਬੱਚਾ ਰੋ ਰਿਹਾ ਹੋਵੇ ਅੱਖਾਂ ਬੰਦ ਕਰਕੇ ਮਾਲਾ ਫਿਰਨੀ ਕੋਈ ਭਜਨ ਹੁੰਦਾ? ਜੇ ਮੰਨ ਲਓ ਸਭ ਕੁਛ ਵੀ ਹੈ, ਜੇ ਮੰਨ ਲਓ ਘਰ ਵਾਲਿਆਂ ਨੂੰ ਸਾਧੂਆਂ ਸੰਤਾਂ ਦੇ ਸ਼ਰਧਾ ਨਹੀਂ ਹੈ, ਉਹਨਾਂ ਨੂੰ ਤਾਨੇ ਮੇਲੇ ਦੇਣੇ, ਤੁਸੀਂ ਤਾਂ ਨਾਸਤਕ ਹੋ ਗਏ, ਫਲਾਣੇ ਹੋ ਗਏ, ਇਹ ਕੋਈ ਭਜਨ ਹੈ? ਤੁਸੀਂ ਤਾਂ ਉਲਟੇ ਕੰਮ ਕਰਦੇ। ਇਸ ਤਰ੍ਹਾਂ ਦੀਆਂ ਗੱਲਾਂ ਉਸ ਪਰਿਵਾਰ ਚ ਜਾ ਕੇ ਕਰਨੇ, ਕਿਆ ਇਹ ਭਜਨ ਹੈ? ਕਿਆ ਉਹ ਸਾਡੇ ਨਾਲ ਫਿਰ ਪਿਆਰ ਕਰਨਗੇ? ਕਿਉਂਕਿ ਪਤਾ ਹੀ ਨਹੀਂ ਭਜਨ ਕਿਆ ਹੈ। ਭਜਨ ਦੀ ਸ਼ੁਰੂਆਤ ਤਾਂ ਤਦ ਹੁੰਦੀ ਹੈ ਜਦ ਅੰਦਰ ਬੈਠੇ ਪਰਮਾਤਮਾ ਦੀ ਝਲਕ ਮਿਲੇ, ਜਾਂ ਜਿਹਦੇ ਨਾਲ ਸਾਡਾ ਸੰਬੰਧ ਹੈ। ਸਭ ਤੋਂ ਨਜ਼ਦੀਕੀ ਸੰਬੰਧ ਪਤੀ ਹੈ ਪਤਨੀ ਵਾਸਤੇ, ਔਰ ਪਤਨੀ ਹੈ ਪਤੀ ਵਾਸਤੇ। ਜੇ ਆਪਸ ਚ ਪਿਆਰ ਨਹੀਂ ਹੈ ਤਾਂ ਕੋਈ ਭਜਨ ਨਹੀਂ। ਪਤੀ ਪਤਨੀ ਦੂਰੀ ਕਰਦੇ ਹੈ ਕਿਸ ਵਾਸਤੇ ਕਿ ਮੈਂ ਤਾਂ ਡੇਰੇ ਜਾਣਾ, ਮੈਂ ਤਾਂ ਗੁਰਦੁਆਰੇ ਜਾਣਾ, ਕੋਈ ਭਜਨ ਨਹੀਂ ਹੈ। ਜਿਹੜਾ ਸਰੀਰ ਉਹਦੇ ਬੈਠਾ ਅੰਦਰ ਪਰਮਾਤਮਾ, ਉਹਦੇ ਵੱਲ ਪਿੱਠ ਕਰਕੇ ਅਸੀਂ ਮੰਦਰ ਗੁਰਦੁਆਰਿਆਂ 'ਚ ਜਾਈਏ ਤਾਂ ਕਾਹਦਾ ਭਜਨ। ਤਾਂ ਇਹ ਗੱਲਾਂ ਵੀ ਕਿਤੇ ਹੋ ਜਾਂਦੀਆਂ, ਕਿਤੇ ਕਿਤੇ ਹੁੰਦੀਆਂ। ਚਲੋ ਤਾਂ ਪਹਿਲਾਂ ਜਿਹੜੇ ਸਤਸੰਗੀ ਦੇਵੀਆਂ ਬੈਠੀਆਂ ਜਾਂ ਕੋਈ ਲੜਕੇ ਬੈਠੇ ਹੈ, ਇਹ ਸ਼ਿਕਾਇਤ ਲੈ ਕੇ ਕਮ ਸੇ ਕਮ ਸਾਡੇ ਪਾਸ ਨਹੀਂ ਆਉਣਾ ਕਿ ਮੈਨੂੰ ਭਜਨ ਕਰਨ ਦੇ ਚਾਹੀਦੇ। ਤੁਸੀਂ ਗ੍ਰਸਥ ਆਸ਼ਰਮ 'ਚ ਪ੍ਰਵੇਸ਼ ਕੀਤਾ, ਤੁਹਾਨੂੰ ਆਪਣੇ ਅੰਦਰ ਦਾ ਪਰਮਾਤਮਾ ਦਿਖਾਈ ਨਹੀਂ ਦਿੰਦਾ। ਜੇ ਆਪਣੇ ਅੰਦਰ ਪਰਮਾਤਮਾ ਦਿਖਾਈ ਦਿੰਦਾ ਸੀਗਾ ਤਾਂ ਗ੍ਰਸਥ ਆਸ਼ਰਮ 'ਚ ਜਾਣ ਦੀ ਲੋੜ ਵੀ ਨਹੀਂ ਸੀਗੀ, ਕਿਉਂਕਿ ਅੰਦਰ ਹਨੇਰਾ ਹੈ। ਇਸ ਕਰਕੇ ਬਾਹਰ ਦਾ ਆਸਰਾ ਲੈ, ਔਰ ਬਾਹਰ ਦਾ ਆਸਰਾ ਤਾਂ ਹੀ ਮਿਲਦਾ ਹੈ ਜੇ ਆਪਸ 'ਚ ਕੋਈ ਮੇਲ ਹੋਏਗਾ, ਆਪਸ 'ਚ ਕੋਈ ਪਿਆਰ ਹੋਏਗਾ, ਦੂਸਰੇ ਦਾ ਦੁੱਖ ਦੂਰ ਕਰਨ ਵਾਸਤੇ ਆਪਣਾ ਸੁੱਖ ਛੱਡਣਾ ਹੋਏਗਾ। ਹਾਂ, ਇਹ ਤਾਂ ਬੜੀਆਂ ਬੜੀਆਂ ਗੱਲਾਂ ਨੇ, ਲੇਕਿਨ ਇੱਕ ਹੋਰ ਗੱਲ ਅੱਜ ਕੱਲ੍ਹ ਸਾਡੇ ਦੇਖਣ 'ਚ ਬਹੁਤ ਵਿਚਾਰ ਹੈ। ਸਾਡਾ ਖਿਆਲ ਹੈ ਦੁਨੀਆਂ 'ਚ ਕੋਈ ਐਸਾ ਵਿਅਕਤੀ ਨਹੀਂ, ਐਸਾ ਪਰਿਵਾਰ ਨਹੀਂ ਹੋਏਗਾ ਜਿੱਥੇ ਸਾਰੇ ਘਰ ਦੇ ਮੈਂਬਰ ਬਿਲਕੁਲ ਇੱਕੋ ਸੋਚ ਵਾਲੇ ਹੋ। ਸੰਭਵ ਹੀ ਨਹੀਂ, ਹੋਣਾ ਵੀ ਨਹੀਂ ਚਾਹੀਦਾ, ਅਸੰਭਵ ਹੈ। ਦੋ ਵਿਅਕਤੀ ਹੈ, ਸਭ ਦੇ ਚਿੰਤਨ ਵਿਚਾਰਧਾਰਾ ਅਲੱਗ ਅਲੱਗ ਹੋਣੀ ਹੋਣੀ ਹੈ। ਇਹੀ ਤਾਂ ਖੂਬਸੂਰਤੀ ਹੈ ਸੰਸਾਰ ਦੀ, ਇਹੀ ਤਾਂ ਕੁਦਰਤ ਦੀ ਖੂਬਸੂਰਤੀ ਹੈ। ਪਤੀ ਦੇ ਵਿਚਾਰ ਥੋੜ੍ਹੇ ਅਲੱਗ ਹੋਣਗੇ, ਪਤਨੀ ਦੇ ਵਿਚਾਰ ਥੋੜ੍ਹੇ ਅਲੱਗ ਹੋਣਗੇ, ਔਰ ਦੋਨੋਂ ਜਿਹੜੇ ਅਲੱਗ ਅਲੱਗ ਵਿਚਾਰ ਹੈ ਉਹਨਾਂ ਦਾ ਜਦ ਮੇਲ ਹੋ ਜਾਵੇ ਫਿਰ ਗੱਲ ਦੀ ਹੈ, ਅਜਬ ਕਹਾਣੀ ਬਣਦੀ। ਇੱਧਰੋਂ ਗੰਗਾ ਤਾਰਾ ਆ ਰਹੀ ਹੈ, ਇੱਧਰੋਂ ਜਮੁਨਾ ਆ ਰਹੀ ਹੈ, ਗੰਗਾ ਦਾ ਰੰਗ ਹੋਰ ਤਰ੍ਹਾਂ ਦਾ, ਜਮੁਨਾ ਦਾ ਰੰਗ ਹੋਰ ਤਰ੍ਹਾਂ, ਗਹਿਰਾਈ ਹੋ ਚੜਾਈ ਹੋ, ਅਲੱਗ ਅਲੱਗ ਜ਼ਿਆਦਾ ਕੇ ਮਿਲ ਜਾਂਦੀਆਂ ਤਾਂ ਘਮਾਸਾਨ ਪੈਦਾ ਹੁੰਦਾ। ਇੱਧਰ ਦਾ ਪਾਣੀ ਇੱਧਰ ਦਾ ਪਾਣੀ ਛੱਲਾ ਮਾਰਦਾ, ਘੁੰਮਣ ਘੇਰੀਆਂ ਪੈਦਾ ਹੁੰਦਾ, ਔਰ ਉਹਦੇ ਬਾਅਦ ਬਹੁਤ ਵਿਸ਼ਾਲ ਤਾਰਾ ਬਣ ਕੇ ਸਮੁੰਦਰ ਦੀ ਤਰਫ ਜਾਂਦੀ ਹੈ। ਇਸੇ ਤਰ੍ਹਾਂ ਦੋ ਪਰਿਵਾਰ ਕਹਿ ਲਈਏ, ਦੋ ਪਤੀ ਪਤਨੀ ਵਿਅਕਤੀ ਇਸਤਰੀ ਪੁਰਸ਼ ਸਰੀਰ ਕਹਿ ਲਈਏ, ਵਿਵਾਹ ਹੋਏ ਵਿਚਾਰਧਾਰਾ ਅਲੱਗ ਹੋ ਸਕਦੀਆਂ ਹੋਣੀਆਂ ਹੀ, ਲੇਕਿਨ ਸਾਧਨਾ ਤਾਂ ਇਹ ਹੀ ਹੈ ਉਸ ਵੇਲੇ ਕਿ ਉਹ ਦੋ ਵਿਚਾਰਧਾਰਾਵਾਂ ਮਿਲ ਜਾਣ। ਅੰਦਰ ਬਹੁਤ ਬੜਾ ਸ਼ਕਤੀ ਜਾਗਰਣ ਹੋ ਜਾਂਦਾ ਹੈ, ਪਰ ਨਹੀਂ ਔਖਾ ਕੰਮ। ਹਾਂ, ਅਸੀਂ ਦ੍ਰਿਸ਼ਟਾਂਤ ਦਿੰਦੇ ਕਿਉਂ ਔਖਾ ਲੱਗ, ਇਹ ਗੱਲ ਯਾਦ ਰੱਖੋ। ਜਿੱਥੇ ਪ੍ਰਸੰਗ ਸਮਾਪਤ ਕੀਤਾ, ਥੋੜ੍ਹੀ ਦੇਰ ਬਾਅਦ ਸ਼ੁਰੂ ਕਰਾਂਗੇ। ਅਸੀਂ ਸ਼ੁਰੂ ਕਰ ਰਹੇ ਹਾਂ ਕਥਾ, ਜਿਸ ਵੇਲੇ ਘਰ 'ਚ ਇੱਕ ਬੱਚੇ ਦਾ ਜਨਮ ਹੁੰਦਾ। ਅਸੀਂ ਸਾਰੇ ਆਸਤਿਕ ਹਾਂ, ਮੰਨਦੇ ਹਾਂ ਕਿ ਸਾਡਾ ਪਿਛਲਾ ਜਨਮ ਵੀ ਹੋਇਆ, ਔਰ ਫਿਰ ਉਹ ਸਰੀਰ ਹੀ ਛੱਡ ਦਿੱਤਾ। ਸਰੀਰ ਹੀ ਨਹੀਂ ਛੱਡਿਆ, ਉਹ ਪਰਿਵਾਰ ਸੰਸਾਰ ਸਭ ਕੁਝ ਛੱਡ ਦਿੱਤਾ, ਔਰ ਫਿਰ ਮਾਤਾ ਦੇ ਗਰਭ ਰਾਹੀਂ ਉਸ ਬੱਚੇ ਨੂੰ ਨਵਾਂ ਸਰੀਰ ਮਿਲਿਆ, ਔਰ ਬਿਲਕੁਲ ਨਈ ਦੁਨੀਆਂ 'ਚ ਪ੍ਰਵੇਸ਼ ਕਰ ਗਿਆ। ਹੋ ਸਕਦਾ ਹੈ ਪਿਛਲੇ ਜਨਮ 'ਚ ਉਹ ਬੱਚਾ ਰਾਜਾ ਦਾ ਪੁੱਤਰ ਹੋਵੇ, ਬੜਾ ਕਾਰੋਬਾਰੀ ਹੋਵੇ, ਉਹਦਾ ਲੜਕਾ ਹੋਵੇ, ਔਰ ਕਰਮਾਂ ਅਨੁਸਾਰ ਉਹਦਾ ਕਿਸੇ ਗਰੀਬ ਘਰ 'ਚ ਜਨਮ ਹੋ ਗਿਆ, ਸ਼ਹਿਰਾਂ ਦੇ ਰਹਿਣ ਵਾਲੇ ਦਾ ਪਿੰਡ 'ਚ ਜਨਮ ਹੋ ਗਿਆ, ਪਿੰਡ ਦੇ ਰਹਿਣ ਵਾਲੇ ਦਾ ਸ਼ਹਿਰਾਂ 'ਚ, ਬਿਲਕੁਲ ਸੰਭਵ ਹੈ। ਜਿਸ ਵੇਲੇ ਉਸ ਬੱਚੇ ਦਾ ਉੱਥੇ ਜਨਮ ਹੋਇਆ, ਮਾਤਾ ਕਿਹੋ ਜਿਹੀ ਵੀ ਹੋਵੇ, ਚਾਹੇ ਗਰੀਬ ਹੋਵੇ, ਚਾਹੇ ਅਨਪੜ੍ਹ ਹੋਵੇ, ਚਾਹੇ ਰੋਗੀ ਵੀ ਹੈ, ਬੱਚੇ ਦਾ ਮਾਤਾ ਨਾਲ ਬਹੁਤ ਪਿਆਰ ਹੈ, ਮਾਂ ਦਾ ਬੱਚੇ ਨਾਲ ਬਹੁਤ ਪਿਆਰ ਹੈ, ਪਿਤਾ ਦਾ ਬੱਚੇ ਨਾਲ ਬਹੁਤ ਪਿਆਰ ਹੈ, ਉਹੀ ਸਭ ਕੁਛ ਹੈ। ਕਿਉਂ? ਪਿਛਲਾ ਸਭ ਭੁੱਲ ਗਿਆ। ਇਹ ਕੁਦਰਤ ਦਾ ਵਿਧਾਨ ਹੈ, ਕੁਦਰਤ ਨਾਲ ਰਹਿਸ ਰੱਖਿਆ, ਪਿਛਲਾ ਸਭ ਭੁੱਲ ਜਾਓ ਜੇ ਤੁਸੀਂ ਅੱਗੇ ਵਧਣਾ ਚਾਹੁੰਦੇ। नवी जगह ते गए हां, जे पुरानियां सारियां यादां लेके जाऊंगे नवी जगह ते सेट नहीं हो सकते। कई लोग ये कहानियां करते हैं कि रब ने जे पिछले जन्म की जे याद बनाई होंगी ना, पता होंदा कि सी आ कीता सी गड़बड़, आ गड़बड़ कीती सी, इस जन्म च असी अपने भुल सुधार कर लेंगे। लेकिन रब गलती नहीं करता। इस तरह एक पकड़ से महाराज जी सुनाया करते सी कहानी, बड़ी उन्हें साधना की, शमशान च बैठ के खूब शक्ति की आराधना की। उन्हें बड़ा होंदा सगा कि इस तरह इस तरह इस तरह मैं पिछले जन्मा का ज्ञान हो जाए। जब आकाशवाणी की चाहने कहने जी मैं पिछले जन्मा का ज्ञान चाहिए, कहता भी ये चक्कर च ना पै तू ठीक नहीं रहेगा। कहते जी मैं पता तो लगे मैं पिछले कितों कितों आया, की करके आया, सब कुछ करके आया, और फिर वो हिसाब ना मैं अगला दिन भी मनाऊंगा। कहने जब तू चाहने या खैर तू तप किया मैं वर्ता देने पैना, तू आ जरा शमशान है यदि भपूत अपने शरीर से बढ़ला बैठा तेने पिछले सारे जन्मों का ज्ञान ज्ञान हो जाएगा, 500 जन्मों का ज्ञान हो जाएगा। खैर जी उन्हें एक सिद्ध पुरुष की कोई भपूत सी दस्ता पेश तेरे से मड़ी शरीर दे और अखा अखा चढ़ गई, पिछले जन्म के नक्शे रात फिल्म थलियाँ शुरू हो गई। पिछले जन्म में राजा सी मैं, पिछले जन्म कंगला सी, पिछले जन्म में मैं लुटेरा सगा, मैं पापी सगा, फलाने ऐ सगा आस ऐसा, दिमाग को घुमाना शुरू हो गया। आपको चैन नहीं उन्होंने कि पिछले जन्म के मेरी आ हालत हुई, मेरी आ हालत हुई, सारा दिमाग सारा शरीर पागल जैसा हो गया। पिछलियां यादा हूं उभर रही, माड़िया तो माड़िया वही ज्यादा उभर गई। हाँ दिन च रात दिन च किसी ने गाली कटी होगी तो रात में नींद नहीं आती, फलाने ले गया फलाने ले गया, ओदा पिछले जन्म दिया सारिया दुर्घटना परेशान। चंगा जी पिछले जन्म के ज्यादा भुले जाने चंगा, फिर भजन जाम लगा। कहना महाराज पिछला सारा भुला लो, मेरा तो चैन नींद तक नहीं आ रही, खराब हो गया सारा कुछ। कहते तेरी तो पहले गया, कहते जी हम कृपा करो चंगा करने जा फलानी जगह से, वो तीर्थ सिद्ध स्थान है, वो सरोवर से स्नान कर प्रार्थना कर, फिर पहले जैसा हो जाऊंगा। फिर उन्हें स्नान किया, पिछला सारा साफ हो गया, शांत होया। कहते हूं नवे तरीके ना हिसाब ना अगे बढ़ा। ये कहानी है, बच्चा जब नवे परिवार से जन्म लेता, माता रोगी होवे पिता शराबी भी होवे, बहुत प्यार, हां कर्मानुसार जे पिता बहुत बड़ा विद्वान है और माता बड़ी सदाचारणी है ता ओ संस्कार सहज ही जान गए उदे अंदर, क्यों प्यार है आपस। लेकिन जद ब्याह दे बाद आ परंपरा ये पत्नी ही पति दे कर जाती है। अज की गल करे पुराने युगों तो आती और इतने के विदेशों से भी है, जिसे पति पत्नी अलग हो जाते उन्हों की गल कर। पत्नी एक कुदरत का खास गल है कि पत्नी ही पति दे अपना पुराना घर छड़ के नवे घर चली जाती है, ये भी कुदरत का विधान ठीक ही बनाया साढ़े पास को। और दूसरी गल ये है जिथे पत्नी विवाह करके जाती है, विवाह वाले दिन वो तो थोड़े बाद च भी सस सहुरे होण, दराणी जेठ केड़े जेड़े सानु जिन्ने भी ना होण, रिश्तेदार पति होवे चा चढ़िया होंदा घर च, शहनाइयां बज रही हैं। साडा ख्याल है जेड़े अरेंज मैरिज जां वैसे भी मैरिज हैगे है, जद ब्याह होंदा कोई सस ए नहीं कहती फलानी ए फलानी है, कोई सोहरा ए नहीं कहता मेरी कुड़ी है बहू इदा दी आ गई इदा दी आ गई, पति का प्यार खुशी चाह चढ़िया पति नूं और पत्नी नूं भी चाह चढ़िया कि मैं नवे काते जा रही हूं। इस तरह सब कुछ है, कोई रोला नहीं है। गल इस जब ब्याह हुंदा, ब्याह वाले दिन या थोड़े अगे चलते चलते भी कोई रोला नहीं आपस च, और ये बहुत थोड़े घर होंगे कि जिन्नी खुशी ब्याह दे समय या थोड़े समय बाद सीगी, और बाद च ये खटपटां शुरू हो जांदियां। बहुत थोड़े घर होंगे कि जिथे खुशी होर बढ़ती जाए, होर बढ़ती जाए। एक कारण क्या? हाँ, कारण बहुत है। साढ़े पास इस तरह के बहुत केस आते हैं। साल कोर्ट कचहरिया से भी ये तो बढ़ के होर मुकदमे नहीं चलते होते। कारण यही है कि उस कारण कारण नहीं समझ, पत्नी ने उस घर अपना घर नहीं समझिया, और सस सहुरे ने उस बहू नू अपनी लड़की नहीं समझे, अपनी बेटी नहीं समझे। किते ना किते कमी हो जाती, और ए कमी के कारण रोले बढ़ते चले जाते। असि बच्चे का दृष्टांत दिता, बच्चा ये नहीं कहना मेरे माता पिता मैं छड़ के होर जगह, ऐसे भी हूं, लेकिन उथे जिथे तुझे घर चले ये मेरी पत्नी इस तरह नहीं, क्योंकि यादा होर जगह से है, मन कितने होर जगह से है। पति का मन कितने होर होर पट करिया, कहना पत्नी किदां दी आ गई। असी कहांगे भारतीय सभ्यता के अनुसार अजे स्त्री इन्नी ज्यादा बहरमुखी, लड़की इन्नी ज्यादा बहरमुखी नहीं हुई, फिर भी उत्थे समस्या क्या आती है। छोटी जी गल हो गए अपने माता पिता ने देगा तो इतने जी नहीं लगता, सस तो बहुत खराब है, मेरा कहना मनदी नहीं है। जे लड़का इधर उधर मन ले जाता तो पत्नी पत्नी का मन पिछे ही लग गया। छोटी छोटी शिकायत फोन के अजकल मोबाइल फोन आ गया, वो कहने के मोबाइल ने काम खराब किया। कोई गल हो गए फिर पिछे, ये लक्ष्य नहीं रखिया कि हुण साडा विवाह हो गया। साडा लक्ष्य है कि असी दोनों जने मिल के रहना, मिल के रहने की साधना करनी है। पति पत्नी दे विचार जे नहीं मिलते तो बहुत बड़ी साधना, जे विचार मिल रही है तो चलोगे चलो, जे विचार नहीं मिलते तो मिलान की कोशिश नहीं करनी। मेरा कहना मन, तू मेरा कहना मन, जेड़ा उन अच्छा लगे तू कर, और कौन करे जेड़ा कहना मैं सत्संगी, जेड़ा कहना मैं ज्यादा समझदार हाँ, जेड़ा अपने आप नूं ज्यादा परमात्मा दे गुरु दे संत दे नेड़े समझदा, वो पहला कदम चुके। साडे नाम ही लेंदे कई सत्संगी है, एक देवी है जटाने दी सीगी, अजे भी है ही, मतलब उहदा विवाह हो गया, महाराज जी दे कोल जांदी सी, बड़े संस्कार सीगे, लेकिन घर उहनूं इस तरह दा मिलिया, कहिंदे जी महाराज जी दर्शन करन विच, कहिंदा 18-19 किन्ने 16-17 साल मैं महाराज जी दे दर्शन तक नहीं कर सकी, फोटो तक रखण दी इजाजत नहीं सीगी, दिल च फोटो रही, दर्शन कदे कीते नहीं, और हौली हौली ओहदे तप दा त्याग दा फल ये होया, तूं सारा घर पिछे लगा, ओहदे पिछे लगा है, और सारे सत्संगी बन गए। लेकिन असी तो काली करते, काली ही नहीं करते। समस्या ये है जब कर दिया इस तरह दिया छोटिया छोटिया गल्लां, असी मोबाइल जा इस तरह आके असी वो पुरानी जगह उत्थे जाके इन्नी गल नहीं है, और माता पिता की कहते मैं देखना वो कौन हुंदा, वो जाके फिर रोला पाना, फिर ताना माना उलझदा जांदा, होर अगे होर अगे होर अगे। ਕਿਹੜਾ ਘਰ ਹੈ ਜਿੱਥੇ ਆਪਸ ਚ ਵਿਚਾਰਾਂ ਦਾ ਮਤ ਭੇਦ ਨਹੀਂ। ਅੱਜ ਕੱਲ ਤਾਂ ਸ਼ਿਕਸ਼ਾ ਹੀ ਹੈ ਜਿਹਦੇ ਦੇਖ ਕੁੜੀਏ ਉੱਥੇ ਜਾਵੇ ਨਾ ਪਹਿਲੇ ਦਿਨ ਤੁਸੀਂ ਆਪਣਾ ਰੂਪ ਪਾ ਲਓ। ਜੇ ਤੂੰ ਪਹਿਲੇ ਦਿਨ ਆਪਣੀ ਗੱਲ ਮਨਾ ਲਈ ਨਾ ਬਸ ਫੇਰ ਤਾਂ ਤੇਰੀ ਠੀਕ ਹੈ, ਨਹੀਂ ਤਾਂ ਮੁਸ਼ਕਿਲ ਹੋ ਜਾਣੀ। ਅਸੀਂ ਲੜਕੀਆਂ ਨੂੰ ਸ਼ਿਕਸ਼ਾ ਦੇ ਰਹੇ ਹਾਂ ਇਸ ਕਰਕੇ, ਲੜਕਿਆਂ ਨੂੰ ਵੀ ਕਹਿੰਦੇ ਹਾਂ ਕਿ ਮਨ ਇੱਧਰ ਉੱਧਰ ਬਿਲਕੁਲ ਨਾ ਭਟਕਾ, ਔਰ ਪਤਨੀ ਨੂੰ ਆਪਣੀ ਸ਼ਕਤੀ ਬਣਾ, ਮਿਲ ਜੁਲ ਕੇ ਗੱਲਬਾਤ ਕਰਨ, ਵਿਚਾਰ ਕਰਨ ਔਰ ਅੱਗੇ ਵੱਧਦੇ ਚਲੇ ਜਾਣ, ਮਾਤਾ ਪਿਤਾ ਦਾ ਸਤਿਕਾਰ ਕਰਦੇ ਹੋਏ। ਲੇਕਿਨ ਪਤਨੀ ਨੂੰ ਅਸੀਂ ਖਾਸ ਕਰਕੇ ਕਹਿ ਰਹੇ ਨਾ ਕਿ ਵੀ ਉਹਨਾਂ 'ਤੇ ਜ਼ਿਆਦਾ ਭਾਰ ਪਾ ਰਹੇ ਹਾਂ, ਇਸ ਕਰਕੇ ਕਿ ਇਸਤਰੀ 'ਚ ਬਹੁਤ ਬੜੀ ਸ਼ਕਤੀ ਹੈ, ਪੁਰਸ਼ ਇੰਨੀ ਜ਼ਿਆਦਾ ਗ੍ਰਹਿਣਸ਼ੀਲਤਾ ਨਹੀਂ ਹੈ। ਇਹ ਵਿਧਾਨ ਇਸੇ ਕਰਕੇ ਹੈ ਕਿ ਇਸਤਰੀ ਹੀ ਪਤਨੀ ਹੀ ਦੂਜੇ ਘਰ ਜਾਂਦੀ ਹੈ, ਕਿਉਂਕਿ ਇਸਤਰੀ ਦਾ ਸੁਭਾਵ ਹੈ ਕਿ ਨਵੇਂ ਹਾਲਾਤ 'ਚ ਉਹ ਟਲ ਜਾਂਦੀ ਹੈ, ਪੁਰਸ਼ ਆਕੜਿਆ ਰਹਿੰਦਾ। ਪੁਰਸ਼ ਆ ਸਰੀਰ ਵੀ ਸਖਤ ਆਕੜਿਆ ਜਿਹਾ, ਹੱਡੀਆਂ ਸਖਤ ਹੈ, ਮੁੜਦੀਆਂ ਨਹੀਂ ਜਲਦੀਆਂ, ਔਰ ਇਸਤਰੀ ਸਰੀਰ ਦੀ ਇਹ ਵਿਸ਼ੇਸ਼ਤਾ ਹੈ, ਲਚਕ ਹੈ, ਗ੍ਰਹਿਣਸ਼ੀਲਤਾ ਹੈ, ਸ਼ਰਧਾ ਹੈ, ਭਗਤੀ ਹੈ, ਔਰ ਨਵੀਂ ਗੱਲ ਨੂੰ ਬਹੁਤ ਜਲਦੀ ਗ੍ਰਹਿਣ ਕਰ ਲੈਂਦੀ ਹੈ। ਇਸੇ ਕਰਕੇ ਸ਼ਾਇਦ ਰਿਸ਼ੀ ਮੁਨੀਆਂ ਨੇ ਪਰੰਪਰਾ ਬਣਾਈ ਕਿ ਦੇਵੀ ਤੂੰ ਹੀ ਜਾਓ ਘਰ, ਜੇ ਕਿਤੇ ਲੜਕਾ ਇੱਧਰ ਆ ਗਿਆ ਉਹਨੇ ਵੀ ਟਿਕਣਾ। ਤਾਂ ਇਸ ਤਰ੍ਹਾਂ ਜੇ ਮਿਲ ਜੁਲ ਕੇ ਲਕਸ਼ ਰੱਖਦੇ ਹੋਏ, ਮਿਲ ਜੁਲ ਕੇ ਤਾਂ ਸਾਫ ਕਹਿ ਦੇਣਾ ਕਿ ਇਹ ਨਹੀਂ ਕਿ ਪਤੀ ਤੋਂ ਆਪਣੀ ਗੱਲ ਮਨਾਉਣੀ ਹੈ ਜਾਂ ਪਤੀ ਪਤਨੀ ਤੋਂ ਆਪਣੀ ਗੱਲ ਮਨਾਉਣੀ। ਜਿਹਦਾ ਭਾਵ ਹੈ ਰਹਿਣ ਦਿਓ, ਜਿਹਦੇ ਜਿਹੇ ਸੰਸਕਾਰ ਹੈ ਰਹਿਣ ਦਿਓ ਹੋਏ ਹੈ, ਪਰ ਉਹਦੇ 'ਚ ਕੋਈ ਚੰਗੀ ਗੱਲ ਵੀ ਤਾਂ ਹੁੰਦੀ ਹੈ, ਹੁੰਦੀ ਹੈ, ਉਹਨੂੰ ਫੜ ਲਓ ਵੀ, ਉਸ ਗੱਲ ਨੂੰ ਫੜ ਕੇ ਉਹਨੂੰ ਬੜਾਉਂਦੇ ਚਲੇ ਜਾਓ, ਉਹਦੇ ਨਾਲ ਪਿਆਰ ਕਰਦੇ ਚਲੇ ਜਾਓ, ਇੱਕ ਲਕੀਰ ਐਡੀ ਬੜੀ ਹੋ ਜਾਏ ਕਿ ਦੂਰੀ ਵਾਲੀਆਂ ਲਕੀਰਾਂ ਉਹਦੇ ਸਾਹਮਣੇ ਛੁੱਟੀਆਂ ਪੈ ਜਾਣ। ਜੇ ਇਸ ਤਰ੍ਹਾਂ ਦਾ ਹੋ ਜਾਏਗਾ ਤਾਂ ਗ੍ਰਹਿਸਥ ਇੱਕ ਆਸ਼ਰਮ ਬਣ, ਔਰ ਉਹ ਗ੍ਰਹਿਸਥ ਆਨੰਦ ਦੀ ਪ੍ਰਾਪਤੀ ਵਾਸਤੇ ਜਿਹੜਾ ਕਾਰਜ ਕੀਤਾ ਸੀਗਾ ਉਹ ਕਾਰਜ ਵੀ ਸਫਲ ਹੋ ਜਾਏਗਾ। ਸ਼ਾਇਦ ਇੰਨੇ ਕਾਫੀ ਹੈ, ਪ੍ਰਸੰਗ ਕਾਫੀ ਹੈ, ਤਾਂ ਅੱਜ ਇਹ ਖਾਸ ਮੌਕਾ ਸੀਗਾ, ਇੰਨੇ ਕਹਿ ਦਿੰਦੇ ਹਾਂ ਜਿੱਥੇ ਗਏ ਉਹਨੂੰ ਆਪਣਾ ਘਰ ਸਮਝੋ ਇਸਤਰੀਆਂ ਵਾਸਤੇ, ਔਰ ਪਤੀ ਵਾਸਤੇ ਖਾਸ, ਪਤੀ ਵਾਸਤੇ ਵੀ ਖਾਸ ਹੈ ਕਿ ਬਾਹਰ ਫਿਰ ਇੱਧਰ ਉੱਧਰ ਖਾਣਾ ਚਲਾਉਂਦੇ ਹੋਏ ਘਰ 'ਚ ਪੂਰਾ ਪਿਆਰ ਦੇਣਾ, ਪਤੀ ਪਤਨੀ ਮਿਲ ਕੇ ਰਹਿਣਾ, ਔਰ ਨਾਲ ਨਾਲ ਮਾਤਾ ਪਿਤਾ ਦਾ ਪੂਰਾ ਮਾਣ, ਪੂਰਾ ਸਤਿਕਾਰ, ਕਿਉਂਕਿ ਪਤੀ ਪਤਨੀ ਦੋ ਸਰੀਰਾਂ ਦਾ ਮਿਲਣ ਹੀ ਨਹੀਂ ਹੈ, ਦੋ ਪਰਿਵਾਰਾਂ ਦਾ, ਦੋ ਸਭਿਅਤਾਵਾਂ ਦਾ, ਦੋ ਸੰਸਕਾਰਾਂ ਦਾ, ਧਾਰਾਵਾਂ ਦਾ ਮਿਲਣ ਹੈ। ਇੰਨਾ ਕਹਿ ਕੇ ਅਸੀਂ ਰਾਮ ਰਾਮ ਦੇ ਤੋਂ ਲਗਾ। Thank you.